ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੁਨੇ ਸੈਭੰ ਗੁਰਪ੍ਰਸਾਦ ਅਬ ਰੱਖੋ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖ ਸੁਫਾਰੇ ਕਰ ਆਜ ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਉ ਸਾਜ ਸੁਦਾਮਾ ਅਪਦਾ ਤੇ ਰੱਖਿਆ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਚੁਗ ਹੋਏ ਰਾਖੋ ਦਾਸ ਪਾਟ ਕੀ ਲਾਜ ਤੁਦ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅਗੇ ਅਰਦਾਸ ਮੈਂ ਹੋਰ ਥਾਉਂ ਨਾਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪੰਜਵਾਂ ਦੋ ਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਭਮਾਨ ਮੰਦੇ ਸੋ ਸੇਵਕ ਨਾਹੀਂ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਨ ਇਹ ਕੀਰਤ ਕਰਲਾ कथन कहण ते मुक्ता गुरमुख कोई विरला। गात अव गात कश नदर न आया संतन की रेण नानक दान पाया। गात अव गात कश नदर न आया संतन की रेण नानक दान पाया। वाहेगुरु जी का खालसा वाहेगुरु जी की फतेह। धन 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 श्री गुरु ग्रंथ साहिब सचे शहनशाह दातार सतगुरु की पावन हजूरी विच सुभायमान गुरु सवारे सत्संगियों अमृत वेले तो जुड़ बैठ के नितनेम दियां बाणियां दा पाठ सुखमणी साहब दे जाप उपरंत आशा की वार दा कीर्तन संगतां ने सरवण कीता है। रोजाना दी तरह जुड़ बैठ के पावन पवित्र गुरबाणी दी विचार सरवण करन वास्ते अते वख्यान करन लई गुरु हजूरी च जुड़ बैठे हैं। गुरमत विचारां तों शब्द दी विचार तों पहलां अपनियां मन बिरतियां नूं प्रभु चरणां नाल जोड़न दी कोशिश करिए। आपो अपना हिरदा करिए एकागर तां जो इस समें दियां हाजरियां प्रभु हजूरी विच प्रवान होण गुरु चरणां विच आउणा सफल होए। कोई रसना बिरथी न रहे। सारियां सिख संगतां लवाओ हाजरी मन बिरती नूं टकाओ एकाग्र चित होवो ते उचारण करो जी सतनाम वाहे गुरु। सतगुरु शहनशाह दियां खुशियां नाल एक बारी फिर अपनियां झोलियां भरो। सारे आखो जी सतनाम हे हे गुरु। श्री गुरु अर्जन देव साहब जी का पावन शब्द जिस दी रहाओ दी पंक्ति ते एक पदे दी विचार आप कल सरवण कर चुके। दो कृत सुकृत मंदे संसार सगलाना। संसार सगलाना सारा संसार। दो कृत सुकृत भगत तरलोचन जी ने भी धनासरी राग विच ये लफज वरत्या। नारायण निंदस काय भूली गवारी दो कृत सुकृत थारू करमरी। दो कृत सुकृत थारू करमरी दुख अते सुख तेरे कीते हुए कर्मां दा है। उत्थे दो कृत ते सुकृत दा अर्थ दुख अते सुख। ददा दोष ना देऊ किसै दोष कर्मां अपणिआं जो मैं किया सो मैं पाया दोष ना दीजै अवर जन। अज दे शब्द विच पंचम पातशाह कहिंदे ने दो कृत सुकृत मंदे संसार सगलाना। कीते हुए भैड़े काम कीते हुए चंगे कम्मा करके दुख अते सुख मिलदा। ए शास्त्र आदिक जड़े सनातनी मत दे ग्रंथ ने वो ए गल कहिंदे। सारा संसार महाराज कहिंदे इन्हां गल्लां विच मस्त है। शास्त्रां मुताबक केड़े चंगे काम ने केड़े माड़े काम ने सारा संसार इसे च खचत्या। पर कहिंदे जिहड़ा भगत है वह इन्हां दोवां तों रहता है। दोहूं ते रहत भगत है। पर कहिंदे ਉਹ ਭਗਤ ਰੱਬ ਦੇ ਪਿਆਰੇ ਜਿਹੜੇ ਇਹਨਾਂ ਦੋਵਾਂ ਤੋਂ ਰਹਿਤ ਨੇ ਉਹ ਕਿੰਨੇ ਕਿਹਾ? ਕਹਿੰਦੇ ਕੋਈ ਵਿਰਲਾ ਜਾਣਾ, ਕੋਈ ਵਿਰਲਾ ਹੈ, ਕੋਈ ਟਾਵਾਂ ਟਾਵਾਂ ਹੈ, ਜਗ ਮੈਂ ਉੱਤਮ ਕਾਂਢੀ ਹੈ ਵਿਰਲੇ ਕੇ। ਜੇ ਆਪਣੇ ਕੀਤੇ ਕਰਮਾਂ ਕਰਕੇ ਦੁੱਖ ਅਤੇ ਸੁੱਖ ਮਿਲਦਾ, ਭਗਤ ਨਾਮਦੇਵ ਨੇ ਇੱਕ ਗੱਲ ਬਾਣੀ ਚ ਆਖੀ ਆ, ਉਹ ਕਹਿੰਦੇ ਜਿਹੜੇ ਇਸ ਜਨਮ ਵਿੱਚ ਮੈਂ ਦੁੱਖ ਤੇ ਸੁੱਖ ਭੋਗਦਾ, ਇਹ ਮੰਨ ਲਿਆ ਵੀ ਪਿਛਲੇ ਜਨਮ ਵਿੱਚ ਕੀਤੇ ਹੋਏ ਜਿਹੜੇ ਕਰਮ ਸਨ ਮੈਨੂੰ ਉਹਨਾਂ ਦਾ ਫਲ ਮਿਲਦਾ, ਤੇ ਜਿਹੜੇ ਮੈਂ ਪਿਛਲੇ ਜਨਮ ਦੇ ਵਿੱਚ ਕਰਦਾ ਰਿਹਾ ਜਾਂ ਦੁੱਖ ਸੁੱਖ ਭੋਗਦਾ ਰਿਹਾ ਉਹ ਕਿਹੜੇ ਜਨਮ ਦੇ ਸੀ? ਧਿਆਨ ਦੇਣਾ ਗੱਲ ਥੋੜੀ ਜਿਹੀ ਗਹਿਰੀ। ਜੇ ਆਪਾਂ ਇਹ ਆਖੀਏ ਪਿਛਲੇ ਜਨਮ ਦੇ ਵਿੱਚ ਮੈਂ ਕੋਈ ਜਿਹੜੇ ਚੰਗੇ ਜਾਂ ਮਾੜੇ ਕੰਮ ਕੀਤੇ ਸੀ ਉਹਨਾਂ ਦਾ ਫਲ ਮੈਨੂੰ ਇਸ ਜਨਮ ਚ ਮਿਲਦਾ, ਤੇ ਭਗਤ ਜੀ ਕਹਿੰਦੇ ਵੀ ਜਿਹੜੇ ਮੈਂ ਪਿਛਲੇ ਜਨਮ ਚ ਦੁੱਖ ਤੇ ਸੁੱਖ ਭੋਗੇ ਜਾਂ ਜਿਹੜੇ ਮੈਂ ਕਰਮ ਕਰਦਾ ਸਾਂ ਉਹ ਕਿਹੜੇ ਜਨਮ ਦੇ ਸੀ? ਜੇ ਇਹ ਕਹਿ ਲਿਆ ਜਾਵੇ ਕਿ ਉਹਦੇ ਤੋਂ ਪਿਛਲੇ ਜਨਮ ਦੇ ਸੀ, ਤੇ ਭਗਤ ਜੀ ਕਹਿੰਦੇ ਵੀ ਜਿਹੜੇ ਉਸ ਜਨਮ ਦੇ ਵਿੱਚ ਮੈਂ ਦੁੱਖ ਤੇ ਸੁੱਖ ਭੋਗੇ ਤੇ ਜੋ ਕੁਝ ਮੈਂ ਕੀਤਾ ਉਹ ਕਿਹੜੇ ਜਨਮ ਦਾ ਸੀ? ਇਹਦਾ ਮਤਲਬ ਉਹਦੇ ਤੋਂ ਪਿਛਲੇ ਜਨਮ ਦਾ ਸੀ। ਕਹਿੰਦੇ ਜੇ ਪਿੱਛੇ ਤੋਂ ਪਿੱਛੇ ਪਿੱਛੇ ਤੋਂ ਪਿੱਛੇ ਜਨਮਾਂ ਵਾਲੇ ਪਾਸੇ ਨੂੰ ਤੁਰੇ ਜਾਈਏ ਤੇ ਕਦੇ ਨਾ ਕਦੇ ਤੇ ਐਸਾ ਸਿਰਾ ਆਏਗਾ ਨਾ ਕਿ ਜਦੋਂ ਮੇਰੇ ਕੋਲ ਕਰਮ ਹੀ ਕੋਈ ਨਹੀਂ ਸੀ ਤੇ ਤੂੰ ਮੈਨੂੰ ਪੈਦਾ ਕੀਤਾ ਸੀ। ਭਾਵੇਂ ਉਹ 100 ਜਨਮ ਹੋਵੇ, ਭਾਵੇਂ ਉਹ 1000 ਜਨਮ ਹੋਵੇ, ਭਾਵੇਂ ਉਹ 1,00,000 ਜਨਮ ਹੋਵੇ ਤੇ ਭਾਵੇਂ ਕਰੋੜਾਂ ਜਨਮਾਂ ਦੀ ਗੱਲ ਹੋਵੇ, ਪਿੱਛੇ ਤੋਂ ਪਿੱਛੇ ਤੁਰੇ ਜਾਓ ਕਦੇ ਨਾ ਕਦੇ ਤੇ ਤੂੰ ਮੈਨੂੰ ਕੋਰਾ ਪੈਦਾ ਕੀਤਾ ਸੀ। ਉਹ ਜਿਹੜੇ ਕਰਮ ਸਨ ਉਦੋਂ ਮੈਨੂੰ ਕਰਮ ਕਿਹਨੇ ਦਿੱਤੇ ਸੀ? ਉਹ ਜਿਹੜੇ ਕੰਮ ਸੀ ਉਹ ਕਿਹਨੇ ਦਿੱਤੇ ਸੀ ਮੈਨੂੰ? ਜਦੋਂ ਸਭ ਤੋਂ ਪਹਿਲਾਂ ਤੂੰ ਮੈਨੂੰ ਕਿਤੇ ਜਨਮ ਦਿੱਤਾ ਹੋਏਗਾ, ਉਹ ਭਾਵੇਂ ਕਾਸੇ ਦਾ ਵੀ ਜਨਮ ਹੋਵੇ, ਕੋਈ ਵੀ ਜਨਮ ਹੋਵੇ, ਦਿੱਤਾ ਤੇ ਤੂੰ ਹੀ। ਤੇ ਜੇ ਤੂੰ ਦਿੱਤਾ ਤੇ ਇਹਦਾ ਮਤਲਬ ਉਸ ਜਨਮ ਦੇ ਵਿੱਚ ਜਿਹੜੇ ਮੇਰੇ ਕਰਮ ਸਨ, ਕਰਮ ਦਾ ਮਤਲਬ ਜਿਹੜੇ ਕੰਮ ਮੈਂ ਕਰਦਾ ਉਹ ਕਿਹਨੇ ਦਿੱਤੇ? ਜੇ ਕਿਸਮਤ ਭਾਗਾਂ ਦੀ ਗੱਲ ਹੈ ਤੇ ਉਹ ਭਾਗ ਉਹ ਕਰਮ ਉਹ ਕਿਸਮਤ ਕਿਹਨੇ ਦਿੱਤੀ? ਤੇ ਜੇ ਤੂੰ ਹੀ ਦਿੱਤੀ ਆ ਤੇ ਉਹ ਹੀ ਲਗਾਤਾਰ ਰਿਪੀਟ ਹੋ ਕੇ ਚੱਲਦੇ ਆਉਂਦੇ ਆ ਤੇ ਫਿਰ ਮੈਂ ਕਰਨ ਵਾਲਾ ਕੀ ਆ? ਕੀਤਾ ਤੇ ਤੂੰ ਆ ਸਭ ਕੁਛ, ਫਿਰ ਕੀਤਾ ਤੇ ਤੂੰ ਹੀ ਹੋਇਆ ਨਾ ਸਾਰਾ ਕੁਛ। ਕਰਮ ਵੱਧ ਤੁਮ ਜੀਓ ਕਹਿਤ ਹੋ, ਜਿਹੜੀ ਪੰਕਤੀ ਚ ਇਹ ਗੱਲ ਆਖੀ ਨਾ ਉਹ ਪੰਕਤੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਉਹ ਕਹਿੰਦੇ ਕਰਮ ਬੰਧ ਤੁਮ ਜੀਓ ਕਹਿਤ ਹੋ, ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਜੀਵ ਇਹ ਜਿਹੜਾ ਮਨੁੱਖ ਆ ਇਹ ਕਰਮਾਂ ਦਾ ਬੱਝਾ, ਇਹਨੇ ਜਿਹੜੇ ਕਰਮ ਕੀਤੇ ਉਹਦੇ ਮੁਤਾਬਕ ਇਹ ਚੱਲੀ ਜਾਂਦਾ। ਕਰਮ ਬੰਧ ਤੁਮ ਜੀਓ ਕਹਿਤ ਹੋ, ਤੇ ਕਹਿਣ ਲੱਗੇ ਕਰਮੈ ਕਿਨ ਜੀਓ ਦੀਨ ਰੇ, ਮੈਨੂੰ ਇਹ ਕਰਮ ਕਿਹਨੇ ਦਿੱਤੇ? ਜੇ ਮੇਰੇ ਮੱਥੇ ਦੇ ਲੇਖਾਂ ਦੀ ਗੱਲ ਹੋਵੇ ਕਿ ਜਿਹੜੇ ਇਹਦੇ ਮੱਥੇ ਦੇ ਲੇਖ ਨੇ ਉਹਦੇ ਮੁਤਾਬਕ ਤੈਨੂੰ ਦੁੱਖ ਮਿਲਣਾ ਤੈਨੂੰ ਸੁੱਖ ਮਿਲਣਾ, ਤੇ ਮੱਥੇ ਦੀਆਂ ਲਕੀਰਾਂ ਕਿਹਨੇ ਵਾਹੀਆਂ? ਇੱਕ ਜਗ੍ਹਾ ਤੇ ਬਚਨ ਆਇਆ ਬਾਣੀ ਚ, ਜੈਸੀ ਕਲਮ ਵੁੜੀ ਹੈ ਮਸਤਕ। ਵੁੜੀ ਦਾ ਅਰਥ ਪਤਾ ਕੀ ਹੁੰਦਾ? ਚੱਲੀ। ਜੈਸੀ ਕਲਮ ਵੁੜੀ, ਜਿਹੋ ਜਿਹੀ ਕਲਮ ਚੱਲੀ, ਮਸਤਕ ਮੱਥੇ ਦੇ ਉੱਤੇ। ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਉਹੋ ਜਿਹੀ ਕਿਸਮਤ ਉਹੋ ਜਿਹੇ ਭਾਗ ਮਨੁੱਖ ਦੇ ਕੋਲ ਆ। ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘਾਲੇ ਥੱਕ ਪਾਏ। ਇਹ ਜੈਸੀ ਕਲਮ ਵੁੜੀ ਹੈ ਮਸਤਕ ਉਹੀ ਹੈ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ। ਜੈਸੀ ਕਲਮ ਵੁੜੀ ਹੈ ਮਸਤਕ, ਜੇ ਉਹਦੇ ਹੀ ਚੋਜ ਨੇ, ਕੋਈ ਦਾਤਾ ਆ ਵੰਡੀ ਜਾਂਦਾ ਹੈ ਵੰਡੀ ਜਾਂਦਾ ਧਨ ਦਾ ਪਤਾ ਹੀ ਕੋਈ ਨਹੀਂ, ਦੂਜੇ ਪਾਸੇ ਉਹ ਆ ਜਿਹੜਾ ਵਿਚਾਰਾ ਮੰਗ ਕੇ ਖਾਂਦਾ। ਜੈਸੀ ਕਲਮ ਵੁੜੀ ਹੈ ਮਸਤਕ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਕਿਸੇ ਨੂੰ ਰੇਸ਼ਮ ਪਹਿਨਣ ਵਾਸਤੇ ਦੇ ਦਿੱਤਾ, ਪਤਾ ਹੀ ਕੋਈ ਨਹੀਂ ਸਵੇਰੇ ਕਿਹੜਾ ਸੂਟ ਪਾਇਆ, ਦੁਪਹਿਰੇ ਕਿਹੜਾ ਪਾਇਆ, ਰਾਤ ਨੂੰ ਕਿਹੜਾ ਪਾਇਆ, ਪਤਾ ਹੀ ਨਹੀਂ। ਸੂਟ ਕੇਸ ਭਰੇ ਆ ਕੱਪੜਿਆਂ ਦੇ, ਕਾਹੂ ਦੀਨੇ ਪਾਟ ਪਟੰਬਰ, ਪਾਟ ਪਟੰਬਰ ਦਾ ਅੰਦਰ ਪੱਟ ਅੰਬਰ ਰੇਸ਼ਮ ਦੇ ਕੱਪੜੇ, ਕਾਹੂ ਪਲੰਘ ਨਵਾਰਾ ਨਵਾਰੀ ਪਲੰਘ ਬੜੇ ਵਧੀਆ ਬੈੱਡ ਸੌਣ ਵਾਸਤੇ ਦਿੱਤੇ ਆ। ਤੇ ਕਹਿੰਦੇ ਕਾਹੂ ਗਰੀ ਗੋਦਰੀ ਨਹੀਂ, ਤਾਂ ਕਈਆਂ ਕੋ ਗਲੀ ਗੋਦੜੀ ਵੀ ਨਹੀਂ ਹੈਗੀ ਸੌਣ ਵਾਸਤੇ, ਫੁੱਟਪਾਥ ਦੇ ਉੱਤੇ ਬੋਰੀ ਵਿਛਾ ਕੇ ਸੌ ਜਾਂਦੇ। ਕਾਹੂ ਖਾਨ ਪਰਾਰਾ, ਕਿਸੇ ਨੂੰ ਪਰਾਲੀ ਦੇ ਉੱਤੇ ਸੌਣ ਨੂੰ ਮਿਲਦਾ ਕੱਖਾਂ ਤੇ। ਕਹਿਣ ਲੱਗੇ ਰੱਬ ਨਾਲ ਗਿਲਾ ਕੋਈ ਨਾ ਕਰ, ਹੁਕਮ ਉਹਦਾ ਸ਼ਿਕਵਾ ਨਾ ਕਰ। ਕੋਈ ਪਤਾ ਨਹੀਂ ਕੱਲ ਨੂੰ ਨਵਾਰੀ ਪਲੰਘ ਤੇ ਸੌਣ ਵਾਲਿਆਂ ਨੂੰ ਬੋਰੀਆਂ ਤੇ ਲੈ ਆਵੇ, ਬੋਰੀਆਂ ਤੇ ਸੌਣ ਵਾਲਿਆਂ ਨੂੰ ਕੱਲ ਨੂੰ ਪਲੰਘਾਂ ਦੇ ਉੱਤੇ ਪਾ ਦੇਵੇ, ਕੋਈ ਪਤਾ ਨਹੀਂ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਇਹ ਰਖਵਾਦ ਨਾ ਕੀਜੈ ਰੇ ਮਨ, ਵਿਵਾਦ ਨਾ ਕਰ ਉਹਦੇ ਨਾਲ, ਮੈਨੂੰ ਥੋੜਾ ਕਿਉਂ ਦਿੱਤਾ ਈ, ਸੁਕ੍ਰਿਤ ਕਰ ਲੀਜੈ ਰੇ ਮਨ। ਕੁਮਾਰੇ ਏਕ ਜੋ ਮਾਟੀ ਗੁੰਦੀ, ਕੁਮਿਹਾਰ ਨੇ ਇੱਕੋ ਹੀ ਮਿੱਟੀ ਗੁੰਨੀ, ਇੱਕੋ ਹੀ ਮਿੱਟੀ ਪੱਥੀ, ਤੇ ਭਾਂਡੇ ਕਿੰਨੀ ਤਰ੍ਹਾਂ ਦੇ ਬਣਾ ਤੇ, ਮਿੱਟੀ ਤੇ ਇੱਕੋ ਹੀ ਹੈ ਨਾ। ਕੁਮਿਹਾਰ ਜਿਹੜੀ ਮਿੱਟੀ ਗੁੰਨਦਾ, ਜਿਹੜੀ ਮਿੱਟੀ ਗਿੱਲੀ ਕਰਕੇ ਪੱਥਦਾ, ਮਿੱਟੀ ਤੇ ਇੱਕੋ ਹੀ ਹੈ ਨਾ, ਪਰ ਭਾਂਡੇ ਕਿੰਨੀ ਤਰ੍ਹਾਂ ਦੇ ਆ। ਕੁਮਾਰੈ ਇੱਕ ਜੋ ਮਾਟੀ ਗੁੰਦੀ, ਬਹੁਬਿਧ ਬਾਣੀ ਲਾਈ, ਕਾਹੂ ਪੈ ਮੋਤੀ ਮੁਕਤਾਹਲ, ਕਾਹੂ ਵਿਆਦ ਲਗੈ। ਕਈਆਂ ਨੂੰ ਬੜਾ ਮੋਤੀਆਂ ਵਰਗਾ ਸੋਹਣਾ ਸਰੀਰ ਦੇ ਦਿੰਦਾ, ਕਈਆਂ ਨੂੰ ਬੱਜ ਲਾ ਦਿੰਦਾ, ਇਹਦਾ ਅਰਥ ਇਹ ਹੈ। ਕਾਹੂ ਪੈ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ, ਵਿਆਦ ਦਾ ਇੱਥੇ ਅਰਥ ਬੱਜ ਲਾ ਦਿੰਦਾ। ਕਈਆਂ ਨੂੰ ਬੜਾ ਸੋਹਣਾ ਸਰੀਰ ਦਿੰਦਾ, ਕਿਵੇਂ ਕਰਿਓ, ਕਈ ਦੁਨੀਆਂ ਚ ਐਸੇ ਪੈਦਾ ਕਰ ਦਿੰਦਾ ਜਿਨ੍ਹਾਂ ਨੂੰ ਅੱਖਾਂ ਹੀ ਨਹੀਂ ਦਿੰਦਾ, ਜਨਮ ਸਮੇਂ ਤੋਂ ਨਹੀਂ ਦਿੰਦਾ। ਕਈਆਂ ਨੂੰ ਬੜਾ ਸੋਹਣਾ ਸਰੀਰ ਦਿੱਤਾ, ਕਈਆਂ ਨੂੰ ਜਨਮ ਸਮੇਂ ਤੋਂ ਕੰਨ ਸੁਣਨ ਵਾਸਤੇ, ਜ਼ਬਾਨ ਬੋਲਣ ਵਾਸਤੇ ਨਹੀਂ ਦਿੰਦਾ। ਕਿਹਨੇ ਨਹੀਂ ਦਿੱਤੀ? ਉਹਨੇ, ਮਾਲਕ ਨੇ। ਮਤਾਂ ਤੂੰ ਇਹ ਸਮਝੀ ਕਿ ਮੈਂ ਬੜੇ ਚੰਗੇ ਕੰਮ ਕੀਤੇ ਆ, ਮੇਰੇ ਕੋਲ ਚਤਰਾਈਆਂ ਸਿਆਣਪਾਂ ਵਾਂ, ਮੇਰੇ ਭਾਗ ਕਿਸਮਤਾਂ ਬੜੀਆਂ ਚੰਗੀਆਂ, ਤੇ ਮੈਂ ਬੜੇ ਚੰਗੇ ਕੰਮ ਪਿਛਲੇ ਜਨਮਾਂ ਚ ਕੀਤੇ ਆ, ਤੇ ਪ੍ਰਮਾਤਮਾ ਨੇ ਤਾਂ ਮੈਨੂੰ ਸੋਹਣਾ ਸਰੀਰ ਦਿੱਤਾ, ਫਲਾਣੇ ਨੇ ਬੜੇ ਮੰਦ ਕਰਮ ਕੀਤੇ ਆ ਤੇ ਉਹਨੂੰ ਭੈੜਾ ਦਿੱਤਾ। ਨਹੀਂ, ਸਭ ਸੱਚੇ ਪਾਤਸ਼ਾਹ ਕਹਿੰਦੇ ਪ੍ਰਭੂ ਇਹ ਤੇਰੇ ਚੋਚ, ਇਹ ਤੇਰੀ ਮਹਿਮਾ ਆ। ਕੋਈ ਆਪਣੀਆਂ ਚਤਰਾਈਆਂ ਕਰਕੇ ਅਮੀਰ ਨਹੀਂ, ਕੋਈ ਆਪਣੀ ਮੂਰਖਤਾ ਕਰਕੇ ਕੰਗਾਲ ਨਹੀਂ। ਤੂੰ ਆਖੇ ਅੱਜ ਚਾਰ ਟਕੇ ਮੇਰੇ ਕੋਲ ਬੜੇ ਚੰਗੇ, ਮੈਂ ਬੜੀ ਕਮਾਈ ਕੀਤੀ ਆ, ਫਲਾਣਾ ਬੰਦਾ ਮੰਗ ਮੰਗ ਕੇ ਖਾਈ ਜਾਂਦਾ, ਉਹ ਮੂਰਖ ਆ। ਨਹੀਂ, ਕੱਲ ਨੂੰ ਹੋ ਸਕਦਾ ਤੇਰੇ ਤੇ ਵੀ ਐਸਾ ਸਮਾਂ ਆ ਜੇ ਕਿਸੇ ਅੱਗੇ ਤਲੀ ਅੱਡਣੀ ਪੈ ਜਾਏ, ਤੇ ਹੋ ਸਕਦਾ ਜਿਹੜਾ ਅੱਜ ਤਲੀਆਂ ਅੱਡ ਕੇ ਖਾਂਦਾ, ਕੱਲ ਨੂੰ ਉਹ ਕਿਸੇ ਤਖਤ ਦਾ ਮਾਲਕ ਹੋ ਜਾਏ, ਕੋਈ ਪਤਾ ਨਹੀਂ। ਪਾਤਸ਼ਾਹ ਨੇ ਬਾਣੀ ਚ ਆਖਿਆ, ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ, ਹਰ ਕੀ ਗੱਤ ਨਹਿ ਕੋਊ ਜਨ, ਜਾਣਦਾ ਹੀ ਨਹੀਂ ਕੋਈ ਉਹਦੇ ਬਾਰੇ, ਉਹਨੇ ਕੱਲ ਨੂੰ ਕੀ ਕਰਨਾ, ਆਉਣ ਵਾਲਾ ਕੱਲ ਕਿਹੋ ਜਿਹਾ ਆਏਗਾ ਸਾਡੀ ਜ਼ਿੰਦਗੀ ਦਾ ਪਤਾ ਕਿਸੇ ਨੂੰ? ਜੇ ਅੱਜ ਚਾਰ ਟਕੇ ਪੱਲੇ ਹੈਗੇ, ਸੋਹਣਾ ਸਰੀਰ ਕੋਲ ਹੈਗਾ, ਮਾਣ ਚ ਨਾ ਮੱਤਿਆ ਜਾਈ, ਆਉਣ ਵਾਲੇ ਕੱਲ ਦਾ ਕੋਈ ਪਤਾ ਨਹੀਂ ਕੈਸਾ ਹੋਵੇ, ਉਹਦੇ ਖੌਫ ਚ ਰਹਿ, ਉਹਦੇ ਡਰ ਚ ਰਹਿ, ਉਹਦੇ ਭੈ ਚ ਰਹਿ। ਹਰ ਕੀ ਗਤ ਨੇ ਕਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ, ਛਿਨ ਮੈਂ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੈ, ਯੇ ਤਾਂ ਕੋ ਵਿਵਹਾਰ। ਤੇ ਫਿਰ ਪਸਾਰਾ ਕੀ ਹੋਇਆ? ਆਪਣੀ ਮਾਇਆ ਆਪ ਪਸਾਰੀ, ਇਹ ਉਹਦਾ ਪਸਾਰਾ, ਉਹਨੇ ਆਪਣੀ ਮਾਇਆ ਦਾ ਪਸਾਰਾ ਪਸਾਰਿਆ, ਤੂੰ ਨਹੀਂ ਉਹਦਾ ਅੰਤ ਪਾ ਸਕਦਾ, ਤੈ ਨਾ ਤੂੰ ਆਪਣੀਆਂ ਚਤਰਾਈਆਂ ਸਿਆਣਪਾਂ ਕਰਕੇ ਸਿਆਣਾ ਬਣ ਸਕਦਾ। ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ। ਉਹਨੇ ਨਾਨਾ ਪ੍ਰਕਾਰ ਦੇ ਕਈ ਪ੍ਰਕਾਰ ਦੇ ਉਹਨੇ ਸੰਸਾਰ ਦੇ ਵਿੱਚ ਖੇਡ ਤਮਾਸ਼ੇ ਤੇ ਰੰਗ ਬਣਾਏ ਆ, ਪੈਦਾ ਕਰੀ ਜਾਂਦਾ ਨਾਸ਼ ਕਰੀ ਜਾਂਦਾ, ਕਿਸੇ ਨੂੰ ਕੱਖਾਂ ਤੋਂ ਚੁੱਕ ਕੇ ਤਖਤ ਤੇ ਬਿਠਾ ਦਿੰਦਾ, ਕਿਸੇ ਤਖਤ ਤੇ ਬੈਠੇ ਨੂੰ ਮਿੱਟੀ ਨਾਲ ਰਲਾ ਦਿੰਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏ। ਸ਼ਾਹਜਹਾਨ ਵਰਗੇ ਰਾਜ ਭਾਗ ਦੇ ਮਾਲਕ ਮਿੱਟੀ ਚ ਮਿਲ ਗਏ। ਰੋਟੀ ਮੰਗਦਾ ਆ ਜੇਲ ਚ ਬੈਠਾ, ਮੈਨੂੰ ਦਓ ਸਕਾ ਪੁੱਤ ਰੋਟੀ ਦੇਣ ਵਾਸਤੇ ਤਿਆਰ। ਮੈਨੂੰ ਪਿਆਸ ਲੱਗੀ ਕਹਿੰਦਾ ਪਾਣੀ ਪਿਆਓ, ਸਕਾ ਪੁੱਤ ਪਾਣੀ ਨਹੀਂ ਦਿੰਦਾ ਪੀਣ। ਕਦੇ ਹਿੰਦੁਸਤਾਨ ਦੇ ਤਖਤ ਦਾ ਮਾਲਕ ਬਹਾਦਰ ਸ਼ਾਹ ਜ਼ਫਰ ਵਰਗੇ ਰੰਗੂਨ ਦੀ ਜੇਲ, ਬਰਮਾ ਦੀ ਰਾਜਧਾਨੀ ਰੰਗੂਨ ਦੀ ਜੇਲ ਚ ਬੈਠੇ ਕਹਿੰਦੇ ਹੋ ਮੈਨੂੰ ਇੱਕ ਵਾਰੀ ਮੇਰੇ ਦੇਸ਼ ਨੂੰ ਵਿਖਾ ਦਿਓ, ਮੈਨੂੰ ਸ਼ਹਿਰ ਲੈ ਜਾਓ, ਕਿਤੇ ਰੱਜ ਕੇ ਚਾਰ ਰੋਟੀਆਂ ਖਾਣ ਵਾਸਤੇ ਦੇ ਦਿਓ, ਨਹੀਂ ਮਿਲਦਾ। ਐਸੇ ਐਸੇ ਰਾਜੇ ਵਰਤਮਾਨ ਸਮੇਂ ਚੋਂ ਲੋਕ ਵੇਖੇ ਜਿਨ੍ਹਾਂ ਦੀ ਹਕੂਮਤ ਸਾਰੇ ਦੇਸ਼ ਦੇ ਉੱਤੇ ਚੱਲਦੀ ਸੀ, ਕੱਖਾਂ ਨਾਲੋਂ ਹੌਲੇ ਹੋ ਗਏ ਉਹ ਲੋਕ। ਕਾਰਨ ਬੰਦਿਆ ਮਾਣ ਵਿੱਚ ਨਾ ਮੱਤਿਆ ਜਾ, ਆਉਣ ਵਾਲਾ ਕੱਲ ਪਤਾ ਨਹੀਂ ਕਿਹੋ ਜਿਹਾ ਆ ਜਾ। ਜਿਹੜਾ ਰੱਬ ਦਾ ਪਿਆਰਾ ਉਹ ਕੀ ਕਰਦਾ। ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਪ੍ਰਭੂ ਇਹ ਤੇਰਾ ਪਸਾਰਾ ਆ, ਇਹ ਤੇਰਾ ਹੁਕਮ, ਇਹ ਤੇਰੀ ਰਜ਼ਾ ਆ, ਇਹ ਤੇਰੇ ਰੰਗ ਆ, ਤੂੰ ਪੈਦਾ ਕੀਤਾ। ਮਹਾਰਾਜ ਕਹਿੰਦੇ ਨੇ ਦੁਖਰਿਤ ਸੁਖਰਿਤ ਮੰਦੇ ਸੰਸਾਰ ਸਗਲਾਣ ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਨ। ਦੋਹੂੰ ਤੇ ਰਹਿਤ ਮਤਲਬ ਦਾਸ ਨੇ ਕੱਲ ਬੜੇ ਵਿਸਥਾਰ ਚ ਇਹਦਾ ਜ਼ਿਕਰ ਕੀਤਾ ਸੀ, ਜਿਹੜਾ ਭਗਤ ਆ ਨਾ ਉਹ ਕਹਿੰਦਾ ਜਿੱਥੇ ਮਰਜ਼ੀ ਰੱਖ ਆਪਣੀ ਰਜ਼ਾ ਚ ਰੱਖ। ਦੋਹੂੰ ਤੇ ਰਹਿਤ, ਇਹ ਨਹੀਂ ਕਿ ਦੁੱਖ ਕੱਟ ਕੇ ਸੁੱਖ ਦੇ ਦੇ ਤੇ ਸੁੱਖ ਕੱਟ ਕੇ ਆ ਦੁੱਖ ਕਿਉਂ ਦੇ ਦਿੱਤਾ ਈ। ਨਾ ਗਿਲਾ ਨਾ ਸ਼ਿਕਵਾ, ਹਰ ਵਕਤ ਸ਼ੁਕਰਾਨਾ, ਹਰ ਵਕਤ ਉਹਦਾ ਧੰਨਵਾਦ, ਉਹ ਰਹਿਤ ਹੈ ਸਭ ਕਾਸ। ਅਗਲੀਆਂ ਪੰਕਤੀਆਂ ਚ ਹੋਰ ਗੱਲਾਂ ਦੱਸਣਗੇ। ਠਾਕੁਰ ਸਰਬੇ ਸਮਾਨ ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ, ਤੇਰੇ ਬਾਰੇ ਕਿੰਨਾ ਕੁ ਕੁਝ ਆਖਾਂ ਤੇ ਕਿੰਨਾ ਕੁ ਕੁਝ ਸੁਣਾ। ਤੂੰ ਸਾਰਿਆਂ ਤੋਂ ਵੱਡਾ, ਸਾਰਿਆਂ ਚ ਵਿਆਪਕ, ਤੂੰ ਸਭ ਤੋਂ ਸਿਆਣਾ, ਸਾਰਿਆਂ ਵਿੱਚ ਵਿਆਪਕ ਹੈ, ਸਾਰਾ ਪਸਾਰਾ ਤੇਰਾ ਪਸਾਰਿਆ ਰਹਾਓ। ਮਾਣ ਅਭਮਾਨ ਮੰਦੇ ਸੋ ਸੇਵਕ ਨਾਹੀਂ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾ ਹੈ। ਪਹਿਲੀ ਪੰਕਤੀ ਚ ਕਹਿੰਦੀ ਸੀ ਕੋਈ ਵਿਰਲਾ ਜਾਣਾ, ਹੁਣ ਕਹਿੰਦੇ ਕੋਈ ਕੋਟ ਮੰਦਾ ਹੈ। ਕਰੋੜਾਂ ਵਿੱਚੋਂ ਕੋਈ ਵਿਰਲਾ ਹੈ। ਕਿਹੜਾ? ਜਿਹੜਾ ਮਾਣ ਅਭਮਾਨ ਮੰਦੇ। ਅਭਮਾਨ ਸ਼ਬਦ ਨਾ ਗੁਰਬਾਣੀ ਵਿੱਚ ਹੰਕਾਰ ਵਾਸਤੇ ਵੀ ਆਇਆ, ਹਉਮੈ ਵਾਸਤੇ ਵੀ ਆਇਆ ਅਭਮਾਨ। ਪਰ ਕਈਆਂ ਜਗ੍ਹਾ ਦੇ ਉੱਤੇ ਅਭਮਾਨ ਸ਼ਬਦ ਜਿਹੜਾ ਨਾ, ਧਿਆਨ ਦੇਣਾ, ਵੇਖਣਾ ਇਹ ਪਏਗਾ ਕਿ ਗੁਰੂ ਸਾਹਿਬ ਇਹਨਾਂ ਪੰਕਤੀਆਂ ਵਿੱਚ ਕਿਹੜਾ ਵਿਸ਼ਾ, ਕਿਹੜਾ ਟੌਪਿਕ ਲੈ ਕੇ ਚੱਲ ਰਿਹਾ, ਤਾਂ ਉਹਦਾ ਅਰਥ ਜਿਹੜਾ ਉਹ ਸਪਸ਼ਟ ਹੋਏਗਾ। ਬਹੁਤ ਲਫ਼ਜ਼ ਬਾਣੀ ਚ ਐਸੇ ਆਉਂਦੇ ਆ, ਜਿਵੇਂ ਇੱਕ ਪੰਕਤੀ ਮੈਂ ਤੁਹਾਡੇ ਨਾਲ ਸਾਂਝੀ ਕਰ ਹੀ ਲੈਂਦਾ ਤਾਂ ਕਿ ਗੱਲ ਸਪਸ਼ਟ ਹੋ ਜਾਵੇ। ਹੋਰ ਜਿਵੇਂ ਤਾਤ ਸ਼ਬਦ ਬਾਣੀ ਚ ਆਉਂਦਾ ਨਾ, ਤਾਤ ਤੱਤੇ ਕੰਨਾ ਤੱਤਾ ਤਾਤ, ਬਾਣੀ ਚ ਬਹੁਤ ਵਾਰੀ ਆਇਆ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਤਾਤ ਸ਼ਬਦ ਵਰਤਿਆ। ਹੁਣ ਤਾਤ ਦਾ ਅਰਥ ਇੱਕ ਨਹੀਂ ਹੈ, ਲਿਖਣ ਦੇ ਵਿੱਚ ਤਾਤ ਤੁਹਾਨੂੰ ਉਸੇ ਤਰ੍ਹਾਂ ਦਾ ਲੱਗੇਗਾ, ਪਰ ਵੇਖਣਾ ਪਏਗਾ ਕਿ ਗੁਰੂ ਸਾਹਿਬ ਇੱਥੇ ਕਹਿਣਾ ਕੀ ਚਾਹੁੰਦੇ ਆ। ਜਿਵੇਂ ਉਦਾਹਰਣ ਦੇ ਤੌਰ ਤੇ ਮਹਾਰਾਜ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇੱਥੇ ਵੀ ਦੋਵੇਂ ਤੱਤੇ ਹੀ ਹੈ, ਪਹਿਲੇ ਤੱਤੇ ਨੂੰ ਕੰਨਾ ਤਾਤ, ਬਿਸਰ ਗਈ ਸਭ ਤਾਤ ਪਰਾਈ। ਤਾਤ ਦਾ ਅਰਥ ਈਰਖਾ, ਤਾਤ ਦਾ ਅਰਥ ਈਰਖਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਤਾਤ ਮਾਤ, ਮਾਤ ਦਾ ਅਰਥ ਮਾਤਾ ਤੇ ਤਾਤ ਦਾ ਅਰਥ ਪਿਤਾ। ਉੱਥੇ ਤਾਤ ਦਰ ਤਿਆ ਪਿਤਾ ਤੇ ਬਿਸਰ ਗਈ ਸਭ ਤਾਤ ਪਰਾਈ, ਉੱਥੇ ਤਾਤ ਦਰ ਤਿਆ ਈਰਖਾ ਹੈ ਤੇ ਤਾਤ ਹੀ ਹੈ। ਤੇ ਕਈਆਂ ਜਗ੍ਹਾ ਤੇ ਤਾਤ ਸ਼ਬਦ ਆਉਂਦਾ ਤੱਤਾ, ਬੜਾ ਗਰਮ। ਜਿਵੇਂ ਹੁਣ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੱਲ ਤਾਤੀ ਠੰਡਾ ਹਰ ਨਾਉ, ਉੱਥੇ ਤਾਤ ਤੋਂ ਤਾਤੀ ਬਣ ਗਿਆ। ਉੱਥੇ ਤਾਤੀ ਦਾ ਅਰਥ ਇਸਤਰੀ ਲਿੰਗ ਨਹੀਂ ਹੈ, ਉੱਥੇ ਤਾਤੀ ਦਾ ਅਰਥ ਤੱਤਾ ਗਰਮ। ਸੰਸਾਰ ਬੜਾ ਤੱਤਾ ਬੜਾ ਗਰਮ ਆ, ਪਰਮੇਸ਼ਰ ਦਾ ਨਾਮ ਬੜਾ ਠੰਡਾ ਆ। ਹੁਣ ਹੋਰ ਪੜੋ ਬਚਨ, ਜਿਨ ਜਿਹਵਾ ਦਿੱਤੀ ਬੋਲੇ ਤਾਤ ਤਨਾਸਰੀ ਰਾਗ, ਜਿਨ ਕੰਨ ਕੀਤੇ ਅੱਖੀ ਨਾਕ, ਜਿਹੜੇ ਪ੍ਰਭੂ ਨੇ ਅੱਖਾਂ ਦਿੱਤੀਆਂ ਨੱਕ ਦਿੱਤਾ ਕੰਨ ਦਿੱਤੇ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਉੱਥੇ ਵੀ ਤਾਤ ਸ਼ਬਦ, ਜਿਹਨੇ ਜ਼ਬਾਨ ਦਿੱਤੀ, ਪਹਿਲਾਂ ਕਹਿੰਦੇ ਨੱਕ ਦਿੱਤਾ ਕੰਨ ਦਿੱਤੇ ਅੱਖਾਂ ਦਿੱਤੀਆਂ, ਫਿਰ ਨਾਲ ਦੀ ਪੰਕਤੀ ਚ ਕਹਿੰਦੇ ਜਿਹਨੇ ਜਿਹਵਾ ਦਿੱਤੀ ਬੋਲੇ ਤਾਤ, ਜਿਹੜੇ ਪ੍ਰਮਾਤਮਾ ਨੇ ਜ਼ਬਾਨ ਦਿੱਤੀ ਤੇ ਤਾਤ ਜਿਹੜੀ ਬੜੀ ਜਲਦੀ ਜਲਦੀ ਬੜੀ ਛੇਤੀ ਛੇਤੀ ਗੱਲਾਂ ਕਰਦੀ ਹੈ, ਉੱਥੇ ਤਾਤ ਦਾ ਅਰਥ ਜਲਦੀ ਛੇਤੀ। ਹੁਣ ਕਿੰਨੀ ਵਾਰੀ ਤਾਤ ਹੋ ਗਿਆ, ਹਰ ਜਗ੍ਹਾ ਤੇ ਇੱਕ ਅਰਥ ਨਹੀਂ। ਇਸੇ ਤਰ੍ਹਾਂ ਬਹੁਤ ਪੰਕਤੀਆਂ ਐਸੀਆਂ ਨੇ, ਇਸ ਪਾਸੇ ਆਪਾਂ ਤੁਰੇ ਸਾਰੀ ਕਥਾ ਵਿਚਾਰ ਦਾ ਸਮਾਂ ਇਸੇ ਚ ਲੰਘ ਜਾਣਾ, ਫਿਰ ਕਿਤੇ ਸਹੀ। ਮਾਣ ਅਭਮਾਨ ਮੰਦੇ, ਮਾਣ ਦਾ ਅਰਥ ਹੈ ਇੱਜ਼ਤ, ਅਭਮਾਨ ਦਾ ਅਰਥ ਹੈ ਅਪਮਾਨ। ਮਾਣ ਅਤੇ ਅਪਮਾਨ, ਮਾਣ ਅਭਮਾਨ ਮੰਦੇ ਸੋ ਸੇਵਕ ਨਹੀਂ। ਜਿਹੜਾ ਮਨੁੱਖ ਦੁਨੀਆਂ ਦੇ ਵਿੱਚ ਕਹਿੰਦਾ ਮੈਨੂੰ ਮਾਣ ਇੱਜ਼ਤ ਮਿਲੇ, ਕੋਈ ਨਿੰਦਿਆ ਨਾ ਕਰੇ, ਮੇਰੀ ਅਪਮਾਨ ਨਾ ਕਰੇ, ਕਹਿੰਦੇ ਉਹ ਸੇਵਕ ਨਹੀਂ ਹੋ ਸਕਦਾ। ਵੇਖੋ ਚਾਰ ਬੰਦਿਆਂ ਨੇ ਚੰਗਾ ਕਹਿ ਦਿੱਤਾ, ਤੂੰ ਬੜਾ ਸਿਆਣਾ ਬੜਾ ਅਕਲਮੰਦ ਆ, ਤੇ ਅੱਡੀਆਂ ਉੱਚੀਆਂ ਹੋ ਗਈਆਂ, ਫੁੱਲਿਆ ਨਾ ਸਮਾਇਆ। ਤੇ ਜੇ ਕਿਸੇ ਨੇ ਕਹਿ ਦਿੱਤਾ ਤੂੰ ਤੇ ਬੜਾ ਮਾੜਾ, ਕਹਿੰਦੇ ਈਰਖਾ ਦੀ ਅੱਗ ਚ ਸੜਨ ਲੱਗ ਪਿਆ। ਜੀਵਨ ਕੀ ਬਣ ਜਾਏ, ਉਸਤਤ ਨਿੰਦਾ ਦਊ ਤੇ ਆਗਿਆ ਖੋਜੈ ਪਦ ਨਿਰਬਾਨ, ਜਨ ਨਾਨਕ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਨ, ਕਿਨਹੂ ਗੁਰਮੁਖ ਜਨ। ਉੱਥੇ ਕਹਿੰਦੇ ਕੋਈ ਵਿਰਲਾ। ਹੋਰ ਪੜੋ ਬਚਨ, ਸੂਈ ਰਾਗ ਦਾ ਬਚਨ ਪੜੋਗੇ ਨਾ ਜ਼ਿਆਦਾ ਗੱਲ ਸਪਸ਼ਟ ਹੋ ਜਾਏਗੀ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਜੇ ਕੋਈ ਮੇਰੀ ਉਸਤਤ ਕਰੇ ਤਾਂ ਤੇਰੀ ਵਡਿਆਈ ਆ, ਜੇ ਕੋਈ ਨਿੰਦਿਆ ਕਰੇਗਾ ਤੇ ਤੇਰਾ ਦਰ ਛੱਡ ਕੇ ਨਹੀਂ ਜਾਣ, ਭਾਵ ਨਿੰਦਿਆ ਵੀ ਉਸੇ ਤਰ੍ਹਾਂ ਦੀ ਆ, ਤੇ ਜੇ ਕੋਈ ਉਸਤਤ ਕਰਦਾ ਤੇ ਤਾਂ ਵੀ ਉਸੇ ਤਰ੍ਹਾਂ ਦੀ ਆ। ਮਾਨ ਅਭਮਾਨ ਮੰਦੇ, ਜਿਹੜਾ ਇਹਨਾਂ ਵਿੱਚ ਹੀ ਗਲਤਾਨ ਆ ਕਿ ਆਹ ਬੰਦਾ ਮੇਰੀ ਇੱਜ਼ਤ ਕਰਦਾ, ਆਹ ਬੰਦਾ ਮੇਰੀ ਨਿੰਦਿਆ ਕਰਦਾ। ਜਿਹੜਾ ਮੇਰੀ ਇੱਜ਼ਤ ਕਰਦਾ ਉਹ ਮੇਰਾ ਆਪਣਾ ਆ, ਜਿਹੜਾ ਮੇਰੀ ਨਿੰਦਿਆ ਕਰਦਾ ਉਹ ਬਗਾਨਾ ਆ। ਸਾਹਿਬ ਜੀ ਕਹਿੰਦੇ ਸੇਵਕ ਨਹੀਂ ਹੋ, ਸੇਵਕ ਤੇ ਉਹ ਆ ਜਿਹੜਾ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਹੀ ਤੱਕਦਾ। ਉਹ ਕਹਿੰਦਾ ਪ੍ਰਭੂ ਇਹਨਾਂ ਤੋਂ ਮਾਤੀ ਇੰਨੀ ਦਿੱਤੀ ਆ, ਜਿਹੜਾ ਨਿੰਦਿਆ ਕਰਨ ਵਾਲਾ ਇਹਦੇ ਵੱਸ ਦੀ ਗੱਲ ਨਹੀਂ, ਇਹਨੂੰ ਤੂੰ ਅਕਲ ਹੀ ਇੰਨੀ ਬਖਸ਼ੀ ਆ। ਤਤ ਸਮਦਰਸੀ ਸੰਤੋ, ਕੋਈ ਕੋਟ ਮੰਦਾਹੀ, ਕਰੋੜਾਂ ਵਿੱਚੋਂ ਕੋਈ ਵਿਰਲਾ ਹੈ। ਤਤ ਦਾ ਅਰਥ ਹੈ ਜਗਤ ਦਾ ਮੂਲ ਪਰਮਾਤਮਾ, ਤੇ ਸਮਦਰਸੀ ਇੱਕੋ ਜਿਹੀ ਨਜ਼ਰ ਨਾਲ ਵੇਖਣਾ, ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਨਾਲ ਤੱਕ ਕੇ ਤੇ ਸਭਨਾਂ ਦੇ ਵਿੱਚੋਂ ਉਸ ਪ੍ਰਭੂ ਨੂੰ ਹੀ ਤੱਕਣਾ। ਕਹਿੰਦੇ ਕੋਈ ਕੋਟ ਮੰਦਾਹੀ, ਕਰੋੜਾਂ ਵਿੱਚੋਂ ਕੋਈ ਵਿਰਲਾ ਆ। ਨਹੀਂ ਤੇ ਗੱਲਾਂ ਕਰਨ ਵਾਲੇ ਤੇ ਸੁਣਨ ਵਾਲੇ ਤੇ ਬਹੁਤ ਆ। ਸਾਹਿਬ ਕਹਿੰਦੇ ਕਥਨ ਕਰ ਲੈਣਾ ਤੇ ਲੋਕਾਂ ਨੂੰ ਗੱਲਾਂ ਸੁਣਾ ਦੇਣੀਆਂ, ਸਾਹਿਬ ਕਹਿੰਦੇ ਇਹਦੇ ਤੋਂ ਮੁਕਤ, ਇਹਦੇ ਤੋਂ ਨਿਰਲੇਪ ਕੋਈ ਗੁਰੂ ਦੀ ਸ਼ਰਨ ਪਿਆ ਹੋਇਆ ਵਿਰਲਾ ਮਨੁੱਖ ਆ। ਬਹੁਤੇ ਤੇ ਇਹ ਆ ਵੀ ਚਾਰ ਗੱਲਾਂ ਕੀਤੀਆਂ ਤੇ ਲੋਕ ਇੱਜ਼ਤ ਕਰਨ, ਕੋਈ ਨਿੰਦਿਆ ਕਰਨ ਵਾਲਾ ਨਾ ਹੋਵੇ। ਕਹਿਣ ਕਹਾਵਣ ਇਹ ਕੀਰਤ ਕਰ ਲਾ, ਕਹਿਣ ਕਹਾਵਣ ਕਹਿੰਦੇ ਗੱਲਾਂ ਕਰਨੀਆਂ ਕਹਾਵਣ ਕਰਾਉਣੀਆਂ, ਇਹ ਕੀਰਤ ਕਰ ਲਾ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਕੀਤਾ, ਕੀਰਤ ਦਾ ਅਰਥ ਕੀਤਾ ਵਡਿਆਈ, ਤੇ ਕਰਲਾ ਦਾ ਅਰਥ ਉਹਨਾਂ ਨੇ ਕੀਤਾ ਰਸਤਾ। ਕਹਿੰਦੇ ਇਹ ਰਾਹ ਇਹ ਰਸਤਾ ਜਿਹੜਾ ਨਾ ਇਹ ਸੰਸਾਰਕ ਮਾਣ ਇੱਜ਼ਤ ਪ੍ਰਾਪਤ ਕਰਨ ਦਾ ਤੇ ਹੈਗਾ, ਪਰ ਪਰਮਾਤਮਾ ਦੇ ਘਰੋਂ ਵਡਿਆਈ ਇਸ ਢੰਗ ਨਾਲ ਨਹੀਂ ਮਿਲਦੀ। ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਵਿਰਲਾ। ਕਥਨ ਕਹਿਣ, ਐਵੇਂ ਕਥਨ ਕਰਨ ਤੱਕ ਹੀ ਰਹਿਣਾ ਤੇ ਕਹਿਣ ਤੱਕ ਹੀ ਰਹਿਣਾ। ਰੱਬ ਦਾ ਨਾਮ ਜਪਣਾ ਚਾਹੀਦਾ ਜੀ, ਸਿਮਰਨ ਕਰਨਾ ਚਾਹੀਦਾ, ਸੇਵਾ ਕਰਨੀ ਚਾਹੀਦੀ ਆ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਨਿਤਨੇਮ ਕਰਨਾ ਚਾਹੀਦਾ, ਗੁਰਦੁਆਰੇ ਜਾਣਾ ਚਾਹੀਦਾ, ਭਜਨ ਬੰਦਗੀ ਚ ਜੁੜਨਾ ਚਾਹੀਦਾ, ਸੱਚ ਬੋਲਣਾ ਚਾਹੀਦਾ, ਧਰਮ ਦੇ ਰਾਹ ਤੇ ਚੱਲਣਾ ਚਾਹੀਦਾ, ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੋਣਾ ਚਾਹੀਦਾ, ਅੰਮ੍ਰਿਤ ਛਕਣਾ ਚਾਹੀਦਾ, ਸਾਬਤ ਸੂਰਤ ਹੋਣਾ ਚਾਹੀਦਾ, ਦਸਤਾਰ ਸਜਾਉਣੀ ਚਾਹੀਦੀ ਆ, ਜੋ ਗੁਰੂ ਨਾਨਕ ਦੇ ਘਰ ਦੀ ਬਾਣੀ ਆਖਦੀ ਗੁਰੂ ਗ੍ਰੰਥ ਸਾਹਿਬ ਉਹਨੂੰ ਮੰਨਣਾ ਚਾਹੀਦਾ। ਇਹ ਗੱਲਾਂ ਸਾਰੀਆਂ ਕਰੇ ਤੇ ਫਿਰ ਵਿਸ਼ਿਆਂ ਵਿਕਾਰਾਂ ਦੇ ਖੂਹ ਚ ਹੀ ਡਿੱਗੇ। ਕਹਿਣ ਲੱਗੇ ਏਦਾਂ ਗੱਲਾਂ ਕਰਨ ਨਾਲ ਲੋਕ ਤੇ ਤੇਰੇ ਤੋਂ ਪਤੀਤ ਜਾਣਗੇ ਵੀ ਬੜੀਆਂ ਚੰਗੀਆਂ ਗੱਲਾਂ ਕਰਦਾ, ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰੱਬ ਨੂੰ ਖੁਸ਼ ਨਹੀਂ ਕਰ ਸਕਦਾ। ਇਹਨਾਂ ਗੱਲਾਂ ਨਾਲ ਰੱਬ ਨਹੀਂ ਖੁਸ਼ ਹੋ ਸਕਦਾ, ਪਰਮਾਤਮਾ ਨਹੀਂ ਪ੍ਰਸੰਨ ਹੋ ਸਕਦਾ। ਗੁਰੂ ਅਰਜਨ ਦੇਵ ਸਾਹਿਬ ਨੇ ਬਾਣੀ ਚ ਫੈਸਲਾ ਕਰ ਦਿੱਤਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਐਵੇਂ ਲਾਸ਼ ਹੀ ਤੁਰੀ ਫਿਰਦੀ ਜੇ ਕੱਲੀਆਂ ਗੱਲਾਂ ਹੀ ਕਰੀ ਜਾਂਦਾ। ਕਥਨ ਕਹਿਣ ਤੇ ਮੁਕਤਾ, ਕਥਨ ਕਹਿਣ ਤੋਂ ਨਿਰਲੇਪ, ਭਾਵ ਕੇ ਕਮਾਈ ਕਰਨ ਵਾਲਾ, ਇਕੱਲੀਆਂ ਗੱਲਾਂ ਹੀ ਨਹੀਂ, ਇਕੱਲਾ ਉਪਦੇਸ਼ ਹੀ ਨਹੀਂ ਸੁਣ ਲਿਆ ਤੇ ਕਹਿ ਲਿਆ, ਇੱਥੋਂ ਤੱਕ ਹੀ ਸੀਮਤ ਨਹੀਂ, ਕਹਿੰਦੇ ਇਹਦੇ ਤੋਂ ਅਗਾਂਹ ਤੱਕ ਜਾ ਕੇ ਕਮਾਈ ਕਰਨ ਵਾਲਾ ਗੁਰਮੁਖ ਕੋਈ ਵਿਰਲਾ। ਕੋਈ ਟਾਵਾਂ ਟਾਵਾਂ ਜਗ ਮੈਂ ਉੱਤਮ ਕਾਂਢੀਆ ਵਿਰਲੇ ਕੇ, ਗਤ ਅਵਗਤ ਕਛ ਨਦਰ ਨਾ ਆਇਆ। ਉਹ ਜਿਹੜੇ ਰੱਬ ਦੇ ਪਿਆਰੇ ਹਨ, ਗਤ ਅਵਗਤ, ਗਤ ਦਾ ਅਰਥ ਹੈ ਮੁਕਤੀ ਤੇ ਅਵਗਤ ਨਾ ਮੁਕਤ ਹੋਣਾ, ਅਵਗਾਤੀ ਤੁਰੇ ਫਿਰਨਾ ਵੀ ਫਲਾਣੇ ਦੀ ਗਤੀ ਨਹੀਂ ਹੋਈ, ਫਲਾਣੇ ਦੀ ਮੁਕਤੀ ਨਹੀਂ ਹੋਈ। ਗਤ ਅਵਗਤ ਕਛ ਨਦਰ ਨਾ ਆਇਆ, ਜਿਹੜੇ ਰੱਬ ਦੇ ਪਿਆਰੇ ਕਮਾਈ ਵਾਲੇ ਹਨ, ਨਾਮ ਸਿਮਰਨ ਦਾ ਅਭਿਆਸੀ ਹੈ, ਜਿਹੜੇ ਨਾਮ ਭਜਨ ਬੰਦਗੀ ਦੀ ਕਮਾਈ ਕਰਨ ਵਾਲੇ, ਉਹ ਇਹ ਨਹੀਂ ਕਹਿੰਦੇ ਕਿ ਮੁਕਤੀ ਦਾ ਆਹ ਰਸਤਾ ਹੈ, ਇਸ ਰਾਹ ਤੇ ਚੱਲੇ ਤੇ ਮੁਕਤ ਨਹੀਂ ਹੋਣਾ। ਕੀ ਮੁਕਤੀ ਹੈ ਤੇ ਕੀ ਮੁਕਤੀ ਨਹੀਂ ਹੈ, ਉਹਨਾਂ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਉਹ ਤੇ ਕਹਿੰਦੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਕਿਉਂਕਿ ਉੱਥੇ ਆਨੰਦ ਆ ਨਾ। ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾਂ ਹੀ ਪਰਵਾਨ। ਇੱਕ ਜਗ੍ਹਾ ਤੇ ਪਤਾ ਬਾਣੀ ਚ ਕੀ ਬਚਨ ਆਇਆ, ਮਹਾਰਾਜ ਕਹਿਣ ਲੱਗੇ ਮੁਕਤ ਬੱਪੜੀ ਭੀ ਗਿਆਨੀ ਪਿਆਰੀ। ਕਹਿੰਦੇ ਜਿਹੜਾ ਗਿਆਨਵਾਨ ਆ ਨਾ, ਉਹ ਮੁਕਤੀ ਨੂੰ ਵੀ ਕਈ ਵਾਰੀ ਠੋਕਰ ਮਾਰ ਦਿੰਦਾ, ਉਹ ਕਹਿੰਦਾ ਮੈਨੂੰ ਨੀ ਚਾਹੀਦੀ, ਮੈਂ ਤੇ ਪ੍ਰਭੂ ਦਿਆਂ ਚਰਨਾ ਚ ਰਹਿਣਾ, ਜਿੱਥੇ ਪ੍ਰਭੂ ਦੇ ਚਰਨ ਕਮਲ ਆ ਮੈਂ ਤੇ ਉੱਥੇ ਰਹਿਣਾ। ਮੈਨੂੰ ਮੁਕਤੀ ਕੀ ਹੈ, ਸਵਰਗ ਕੀ ਹੈ, ਬੈਕੁੰਠ ਕੀ ਹੈ, ਸੱਚਖੰਡ ਕੀ ਆ, ਨਰਕ ਕੀ ਹੈ, ਦੋਜ਼ਖ ਕੀ ਹੈ, ਅਤੇ ਜਮ ਕੀ ਨੇ, ਕਿਹੜਾ ਕੁੰਭੀ ਨਰਕ ਆ। ਉਹ ਕਹਿੰਦੇ ਮੇਰਾ ਇਹਨਾਂ ਸਭ ਕਾਸੇ ਨਾਲ ਕੋਈ ਸੰਬੰਧ ਨਹੀਂ, ਨਾ ਨਰਕਾਂ ਚ ਜਾਣ ਦਾ ਡਰ ਤੇ ਨਾ ਸਵਰਗ ਬੈਕੁੰਠ ਵਿੱਚ ਜਾਣ ਦਾ ਚਾਹ ਖੁਸ਼ੀ। ਉਹ ਕਹਿੰਦੇ ਮੈਂ ਤੇ ਪ੍ਰਭੂ ਦੇ ਚਰਨਾਂ ਚ ਰਹਿਣਾ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰਿਆਤ, ਮੈਂ ਤੇ ਉਹਦੇ ਚਰਨਾਂ ਕਮਲਾਂ ਨਾਲ ਜੁੜ ਕੇ ਰਹਿਣਾ। ਮੁਕਤੀ ਕੀ ਹੈ ਤੇ ਕੀ ਮੁਕਤੀ ਨਹੀਂ ਹੈ, ਕਹਿੰਦੇ ਮੇਰਾ ਸੰਬੰਧ ਕੋਈ ਨਹੀਂ। ਹੁਣ ਇਹ ਗੱਲ ਕਹਿਣੀ ਕਿ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ, ਇਹਦਾ ਕਾਰਨ ਪਤਾ ਕੀ ਆ, ਉਹ ਕਿਹੜੀ ਮੁਕਤੀ ਦੀ ਗੱਲ ਕਰਦੇ ਆ, ਜਿਹੜੇ ਸੰਸਾਰ ਦੇ ਲੋਕਾਂ ਨੇ ਮੁਕਤੀ ਕਲਪਤ ਕੀਤੀ ਹੋਈ ਆ ਕਿ ਤੂੰ ਮੁਕਤ ਹੋ ਜਾਏਗਾ, ਨਾਮ ਜਪ ਤੇਰਾ ਅੱਗਾ ਸੌਰ ਜਾਏਗਾ, ਤੇਰਾ ਪਰਲੋਕ ਸੌਰ ਜਾਏਗਾ, ਤੂੰ ਨਰਕਾਂ ਚ ਨਹੀਂ ਪਏਗਾ। ਉਹ ਕਹਿੰਦਾ ਮੇਰਾ ਅੱਗੇ ਪਰਲੋਕ ਨਾਲ ਕੋਈ ਨਾਤਾ ਨਹੀਂ, ਮੇਰਾ ਨਾਤਾ ਤੇ ਇੱਥੇ ਆ ਕਿ ਮੈਂ ਜਿਉਂਦੇ ਜੀ ਮੁਕਤ ਹੋਣਾ, ਵਿਸ਼ਿਆਂ ਵਿਕਾਰਾਂ ਤੋਂ ਜਿਉਂਦੇ ਜੀ ਮੁਕਤ ਹੋਣਾ। ਮੈਨੂੰ ਖਿਮਾ ਕਰਿਓ, ਜਿਹੜਾ ਬੰਦਾ ਜਿਉਂਦੇ ਜੀ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਤੋਂ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਮੁਕਤ ਨਹੀਂ ਹੋ ਸਕਦਾ। ਪਰਲੋਕ ਦਾ ਸੰਬੰਧ ਇਸ ਲੋਕ ਨਾਲ ਹੈ, ਪਰਲੋਕ ਵਿੱਚ ਉਹਨਾਂ ਨੂੰ ਥਾਂ ਮਿਲੇਗੀ ਪ੍ਰਭੂ ਚਰਨਾਂ ਚ, ਜਿਨ੍ਹਾਂ ਨੂੰ ਜੀਂਦੇ ਜੀ ਇਸ ਲੋਕ ਵਿੱਚ ਉਹਦੇ ਚਰਨਾਂ ਚ ਥਾਂ ਮਿਲੀ ਆ। ਜਿਹੜੇ ਐਸੇ ਗੁਰਮੁਖ ਪਿਆਰੇ ਭਗਤ ਨਾਮਦੇਵ ਵਰਗੇ, ਉਹ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਇਹ ਪੰਡੀਆ ਮੋਕੋ ਢੇਡ ਕਹਿਤ ਤੇਰੀ ਪਹਿਜ ਪਛਾਉਂਦੀ ਹੋਏਲਾ। ਮਰਨ ਤੋਂ ਬਾਅਦ ਮੁਕਤੀ ਦੇਵੇਗਾ, ਮੈਂ ਕੀ ਕਰਨਾ, ਮੁਕਤ ਕਰਨਾ ਤੇ ਜਿਉਂਦੇ ਜੀ ਮੁਕਤ ਕਰ। ਤੇ ਮੈਂ ਬੇਨਤੀ ਕਰਦੇ ਹਾਂ ਜਿਹੜੇ ਜਿਉਂਦੇ ਜੀ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਤੋਂ ਮੁਕਤ ਆ ਉਹ ਜਿਉਂਦੇ ਵੀ ਉਹਦੇ ਚਰਨਾਂ ਚ ਉਹ ਜਾਣ ਤੋਂ ਬਾਅਦ ਵੀ ਉਹਦੇ ਚਰਨਾਂ ਚ ਗੁਰਮੁਖ ਮੋਏ ਜੀਵਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਐ ਜੇ ਗੁਰ ਕੇ ਸ਼ਬਦ ਸੁਮਾਏ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲ ਉਹ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਮਨ ਪ੍ਰੀਤ ਚਰਨ ਕਮਲਾਰੇ ਤੇਰੇ ਚਰਨਾਂ ਕਮਲਾਂ ਦਾ ਪਿਆਰ ਚਾਹੀਦਾ ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਹਰ ਆਦ ਗਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਉਹ ਜਿਹੜੇ ਸੰਤ ਜਨ ਰੱਬ ਦੇ ਪਿਆਰੇ ਨਾ ਕਹਿੰਦੇ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਆ ਉਹਨਾਂ ਦੇ ਪੈਰਾਂ ਦੀ ਜਿਹੜੀ ਖਾਕ ਆ ਉਹ ਪ੍ਰਾਪਤ ਕਰਕੇ ਉਹਨਾਂ ਨੂੰ ਨਾਮ ਸਿਮਰਨ ਭਜਨ ਬੰਦਗੀ ਦਾ ਐਸਾ ਦਾਨ ਮਿਲਿਆ ਆ ਨਾਮ ਜਪ ਕੇ ਸਿਮਰਨ ਕਰਕੇ ਪ੍ਰਭੂ ਦੀ ਬੰਦਗੀ ਉਹਦੀ ਯਾਦ ਵਿੱਚ ਜੁੜ ਕੇ ਕਿ ਉਹ ਸੰਸਾਰਕ ਮੁਕਤੀਆਂ ਸੰਸਾਰਕ ਸਵਰਗਾਂ ਦੀ ਗੱਲ ਜਿਹੜੀ ਕਰਦੇ ਦੁਨੀਆਂ ਚ ਵਿਚਰਦੇ ਆ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਨਾਲ ਨਾਤਾ ਹੀ ਕੋਈ ਨਹੀਂ ਸੰਬੰਧ ਹੀ ਕੋਈ ਨਹੀਂ ਲੈਣਾ ਦੇਣਾ ਹੀ ਕੋਈ ਨਹੀਂ ਨਾ ਨਰਕ ਨਾਲ ਨਾ ਸਵਰਗ ਨਾਲ ਉਹ ਤੇ ਕਹਿੰਦੇ ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ ਦਾਸ ਨੇ ਕੱਲ ਬੇਨਤੀ ਕੀਤੀ ਸੀ ਨਾ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨ ਕੱਢਤੇ ਆਪਣੇ ਗੁਰ ਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣ ਤੇ ਇਸ ਗੱਲ ਦੀ ਸਮਾਪਤੀ ਕਰੀਏ ਅਖੀਰਲੀ ਗੱਲ ਭਗਤ ਕਬੀਰ ਸਾਹਿਬ ਦਾ ਇੱਕ ਸਲੋਕ ਸਮਝ ਚ ਆ ਜਾਏ ਨਾ ਤੇ ਸਮਝ ਲੈਣਾ ਵੀ ਇਹ ਸਾਰੇ ਸ਼ਬਦ ਦਾ ਭਾਵ ਅਰਥ ਕੀ ਆ ਦੁੱਖ ਸੁੱਖ ਤੋਂ ਵੀ ਨਿਰਲੇਪ ਮੁਕਤੀ ਆਦਿਕ ਕੀ ਆ ਤੇ ਨਾ ਮੁਕਤੀ ਕੀ ਉਹਦੇ ਤੋਂ ਵੀ ਨਿਰਲੇਪ ਸ਼ਾਸਤਰਾਂ ਦੇ ਮਿੱਥੇ ਹੋਏ ਧਾਰਮਿਕ ਕੰਮ ਕਿਹੜੇ ਆ ਤੇ ਸੁੱਖ ਮਿਲਦਾ ਤੇ ਮਾੜੇ ਕੰਮ ਕਿਹੜੇ ਆ ਤੇ ਦੁੱਖ ਮਿਲਦਾ ਉਹਨਾਂ ਤੋਂ ਵੀ ਨਿਰਲੇਪ ਉਹ ਕਿਹੜੀ ਗੱਲ ਆ ਭਗਤ ਕਬੀਰ ਸਾਹਿਬ ਇੱਕ ਜਗ੍ਹਾ ਤੇ ਆਪਣੇ ਸਲੋਕਾਂ ਚ ਕਹਿੰਦੇ ਆ ਹੇ ਸਤਸੰਗੀ ਸਹੇਲੀਏ ਗੁਰਸਿੱਖ ਪਿਆਰਿਆਂ ਨੂੰ ਕਹਿੰਦੇ ਸੰਤ ਜਨ ਭਲੇ ਪੁਰਸ਼ਾਂ ਨੂੰ ਸਤਸੰਗੀ ਸਹੇਲੀਆਂ ਕਹਿੰਦੇ ਹੇ ਸਤਸੰਗੀ ਸਹੇਲੀਏ ਜਦੋਂ ਦੀ ਮੈਂ ਜੀਵ ਇਸਤਰੀ ਪ੍ਰਭੂ ਚਰਨਾਂ ਨਾਲ ਜੁੜੀ ਆ ਨਾ ਨਾਮ ਸਿਮਰਨ ਨਾਲ ਸਾਂਝ ਬਣਾਈ ਆ ਕਹਿੰਦੇ ਹੁਣ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਪੀਆ ਮੇਰੇ ਜੀ ਦੇ ਵਿੱਚ ਰਹਿੰਦਾ ਕਿ ਜਾਂ ਮੇਰਾ ਜੀ ਮੇਰੇ ਪੀਆ ਦੇ ਵਿੱਚ ਰਹਿੰਦਾ ਇੰਜ ਕਹਿ ਲਓ ਕਿ ਮੇਰਾ ਪੀਆ ਖਸਮ ਪਤੀ ਪਰਮਾਤਮਾ ਮੇਰਾ ਪਰਮਾਤਮਾ ਮੇਰੇ ਹਿਰਦੇ ਦੇ ਵਿੱਚ ਰਹਿੰਦਾ ਕਿ ਜਾਂ ਮੇਰਾ ਹਿਰਦਾ ਪਰਮਾਤਮਾ ਦੇ ਵਿੱਚ ਰਹਿੰਦਾ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਜੇਕਰ ਮੈਂ ਇਹ ਕਹਿ ਦਿਆਂ ਕਿ ਮੇਰਾ ਪੀਆ ਪਰਮਾਤਮਾ ਮੇਰਾ ਪੀਆ ਮੇਰੇ ਜੀ ਦੇ ਵਿੱਚ ਰਹਿੰਦਾ ਕਹਿੰਦੇ ਤਾਂ ਵੀ ਠੀਕ ਆ ਤੇ ਜੇ ਮੈਂ ਇਹ ਕਹਿਦਾ ਕਿ ਮੇਰਾ ਜੀ ਮੇਰੇ ਪੀਆ ਦੇ ਵਿੱਚ ਰਹਿੰਦਾ ਤਾਂ ਵੀ ਠੀਕ ਆ ਉਹ ਮੇਰੇ ਵਿੱਚ ਹੈ ਕਿ ਮੈਂ ਉਹਦੇ ਵਿੱਚ ਹਾਂ ਕਹਿੰਦੇ ਦੋਵੇਂ ਗੱਲਾਂ ਠੀਕ ਆ ਜੋ ਮਰਜ਼ੀ ਕਹਿ ਦਿਆ ਇੰਨੀ ਅਭੇਦਤਾ ਆ ਜਿਹਦੇ ਜੀ ਸੰਸਾਰ ਵਿੱਚ ਪ੍ਰਭੂ ਦੇ ਪਿਆਰਿਆਂ ਦੀ ਉਸ ਪ੍ਰਭੂ ਨਾਲ ਸੁਣ ਸਖੀ ਪੀ ਮੈਂ ਜੀਓ ਬਸੈ ਜੀ ਮੈਂ ਬਸੈ ਕੇ ਪੀਓ ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ ਉਹ ਮੇਰੇ ਵਿੱਚ ਆ ਕਿ ਮੈਂ ਉਹਦੇ ਵਿੱਚ ਆ ਦੋਵੇਂ ਗੱਲਾਂ ਸੱਤ ਆ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਨਾ ਸਾਧ ਸੰਗਤ ਤੋਂ ਨਾਮ ਸਿਮਰਨ ਪ੍ਰੇਮਾ ਭਗਤੀ ਵਿੱਚ ਜੁੜ ਕੇ ਐਸੇ ਜੀਵਨ ਵਾਲੇ ਬਣ ਗਏ ਉਹਨਾਂ ਦਾ ਇਹ ਜੀਵਨ ਆ ਕਿ ਪ੍ਰਭੂ ਉਹਨਾਂ ਵਿੱਚ ਉਹ ਪ੍ਰਭੂ ਵਿੱਚ ਅਭੇਦ ਲੀਨਤਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਇਹ ਉਹਨਾਂ ਦਾ ਜੀਵਨ ਹੈ ਤੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਅਰਦਾਸ ਵਿੱਚ ਰੋਜ਼ ਕਰਦੇ ਹੋ ਨਾ ਮੈਂ ਤੁਹਾਡਾ ਅੱਗੇ ਅਰਦਾਸ ਜਿਹੜੀ ਵਿਆਖਿਆ ਕਈਆਂ ਦਿਨਾਂ ਦੀ ਚੱਲ ਰਹੀ ਆ ਸਾਧ ਸੰਗਤ ਅਰਦਾਸ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਜਿਹੜੇ ਅਭੇਦ ਆ ਜਿਹੜੇ ਲੀਨ ਆ ਉਹਦੇ ਵਿੱਚ ਬੜੇ ਵਿਸਥਾਰ ਵਿੱਚ ਆਪਾਂ ਯਤਨ ਕਰ ਰਹੇ ਹਾਂ ਕਿ ਅਰਦਾਸ ਦੀ ਵਿਆਖਿਆ ਕੀਤੀ ਜਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜ਼ਿਕਰ ਕੀਤਾ ਪ੍ਰਥਮ ਭਗਵਤੀ ਸਿਮਰਕੇ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਜਦੋਂ ਇਹ ਬਚਨ ਆਇਆ ਸੀ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਏ, ਕਿੰਨੇ ਵਿਸਥਾਰ ਵਿੱਚ ਆਪਾਂ ਜ਼ਿਕਰ ਕੀਤਾ ਹੈ ਸਾਹਿਬ ਸੱਚੇ ਪਾਤਸ਼ਾਹ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿੰਨੀਆਂ ਕੁਰਬਾਨੀਆਂ, ਕਿੰਨੀਆਂ ਮੁਸੀਬਤਾਂ, ਕਿੰਨੇ ਪਹਾੜ ਪਾਰ ਕਰਨੇ ਪਏ, ਸਿੱਖੀ ਦੀਆਂ ਜੜ੍ਹਾਂ ਡੂੰਘੀਆਂ ਕਰਨ ਵਾਸਤੇ ਕਿੰਨੇ ਤੂਫਾਨ ਝੁੱਲੇ ਸਿੱਖੀ ਤੇ ਕਲਗੀਧਰ ਪਾਤਸ਼ਾਹ ਨੇ ਪੰਥ ਵਾਸਤੇ, ਕੌਮ ਵਾਸਤੇ ਕੀ ਕੁਝ ਕੀਤਾ। ਉਹਦੇ ਤੋਂ ਬਾਅਦ ਆਪਾਂ ਪੰਜਾਂ ਪਿਆਰਿਆਂ ਦਾ ਬੜੇ ਵਿਸਥਾਰ ਚ ਜ਼ਿਕਰ ਕੀਤਾ, ਕਿਵੇਂ ਖਾਲਸਾ ਸਿਰਜਿਆ, ਕਿਵੇਂ ਪੰਜਾਂ ਨੇ ਸਿਰ ਦਿੱਤੇ, ਕਿਵੇਂ ਸਾਹਿਬ ਸੱਚੇ ਪਾਤਸ਼ਾਹ ਨੇ ਖਾਲਸਾ ਸਿਰਜ ਕੇ ਇਸ ਪੰਥ ਦੀ ਝੋਲੀ ਚ ਮਾਣ ਪਾਇਆ, ਕਿਵੇਂ ਕਲਗੀਧਰ ਪਾਤਸ਼ਾਹ ਨੇ ਆਖਿਆ ਜਦੋਂ ਭਾਈ ਦਇਆ ਸਿੰਘ ਨੇ ਕਿਹਾ ਸੀ ਮਹਾਰਾਜ ਮੁਫਤ ਨਹੀਂ ਲਿਆ ਤੇ ਜੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨਾ ਤੇ ਤੁਸੀਂ ਕੀ ਭੇਟਾ ਦਓਗੇ, ਸਾਡੇ ਤੇ ਸਿਰ ਲੈ ਕੇ ਦਿੱਤਾ। ਕਿਵੇਂ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਸਰਬੰਸ ਲਟਾਉਣ ਦੀ ਗੱਲ, ਕੁਰਬਾਨ ਕਰਨ ਦੀ ਗੱਲ, ਕਿਵੇਂ ਆਨੰਦਪੁਰ ਸਾਹਿਬ ਛੱਡਣ ਦੀਆਂ ਗੱਲਾਂ, ਕਿਵੇਂ ਸਰਸਾ ਨਦੀ ਦਾ ਕਿਨਾਰਾ ਤੇ ਕਿਵੇਂ ਚਮਕੌਰ ਦੀ ਗੜੀ, ਕਿਵੇਂ ਮਾਛੀਵਾੜੇ ਦੇ ਜੰਗਲ ਤੇ ਕਿਵੇਂ ਗਨੀ ਖਾਂ ਤੇ ਨਬੀ ਖਾਂ ਵਰਗੀਆਂ ਨੇ ਸੇਵਾਵਾਂ ਨਿਭਾਈਆਂ, ਕਿਵੇਂ ਸਾਹਿਬ ਸੱਚੇ ਪਾਤਸ਼ਾਹ ਨੰਗੇ ਚਰਨੀ ਜੰਗਲਾਂ ਚ ਘੁੰਮਦੇ ਰਹੇ, ਕਿੰਨੇ ਵਿਸਥਾਰ ਚ, ਕਿਵੇਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ ਤੇ ਕਿਵੇਂ ਜੰਗਾਂ ਹੋਈਆਂ, ਕਿੰਨੇ ਵਿਸਥਾਰ ਵਿੱਚ ਆਪਾਂ ਪਿੱਛੇ ਜ਼ਿਕਰ ਕਰ ਚੁੱਕੇ ਇਹਨਾਂ ਗੱਲਾਂ ਦਾ। ਇਹ ਮੈਂ ਦੁਬਾਰਾ ਦੁਹਰਾਉਣਾ ਨਹੀਂ, ਕੇਵਲ ਆਪ ਜੀ ਦੀ ਲੜੀ ਜੋੜਨ ਵਾਸਤੇ। ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ, ਵੱਡਿਆਂ ਦਾ ਵੱਖਰਾ ਇਤਿਹਾਸ ਆਪਾਂ ਵਰਣਨ ਕੀਤਾ ਇੱਕ ਦਿਨ ਚ, ਫਿਰ ਛੋਟਿਆਂ ਦਾ ਮਾਤਾ ਗੁਜਰੀ ਜੀ ਦਾ, ਚਾਲੀਆਂ ਮੁਕਤਿਆਂ ਦਾ ਇਤਿਹਾਸ, ਕਿਵੇਂ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਵੇਂ ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਬਖਸ਼ਿਆ। ਹਠੀਆਂ ਜਪੀਆਂ ਤਪੀਆਂ ਦਾ ਜ਼ਿਕਰ, ਜਿਨ੍ਹਾਂ ਨਾਮ ਜਪਿਆ, ਨਾਮ ਜਪਣ ਵਾਲਿਆਂ ਦਾ ਜ਼ਿਕਰ, ਜਿਨ੍ਹਾਂ ਨੇ ਜਪਿਆ ਜੇ ਨਾ ਉਹਨਾਂ ਨੇ ਪਾਇਆ, ਜਿਹੜੇ ਜਪਣ ਵਾਲੇ ਆ ਨਾ, ਜਿਨ੍ਹਾਂ ਦੇ ਹਿਰਦੇ ਚ ਪ੍ਰਭੂ ਦਾ ਨਾਮ ਵਸਿਆ, ਨਾਮ ਟਿਕਿਆ, ਸੱਚ ਜਾਣਿਓ ਸਾਧ ਸੰਗਤ, ਉਹਨਾਂ ਨੇ ਇਹ ਗੱਲ ਆਖੀ ਤੇ ਉਹਨਾਂ ਨੇ ਪੜ ਕੇ ਜੀਵਨ ਚ ਕਮਾਇਆ। ਉਹ ਕਹਿੰਦੇ ਜਿੰਨਾ ਸੰਸਾਰ ਦਾ ਪਸਾਰਾ ਪ੍ਰਭੂ ਨੇ ਪਸਾਰਿਆ, ਇਹ ਸਾਰਾ ਨਾਮ ਦੇ ਆਸਰੇ ਤੇ ਪਸਾਰਿਆ। ਪਾਤਸ਼ਾਹ ਬਾਣੀ ਚ ਕਹਿੰਦੇ ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾ ਹੀ ਕੋ ਥਾਉ। ਜਿੰਨਾ ਪਸਾਰਾ ਉਹਨੇ ਪਸਾਰਿਆ ਸਾਰਾ ਨਾਮ ਦੇ ਆਸਰੇ, ਜਿੰਨਾ ਪਸਾਰਾ ਪਰਮਾਤਮਾ ਨੇ ਪਸਾਰਿਆ। ਸੁਖਮਣੀ ਸਾਹਿਬ ਪੜ੍ਹੋ, ਮਹਾਰਾਜ ਕਹਿੰਦੇ ਉਹ ਜਪਣ ਵਾਲੇ ਜਿਹੜੇ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਗਾਇਆ ਕਿ ਨਾਮ ਕੇ ਧਾਰੇ ਸਗਲੇ ਜਨ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ਼ ਪਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਧਰੇ ਸੁਨ ਸ੍ਰਵਣ, ਕਰ ਕਿਰਪਾ ਜਿਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋਚ ਅਨ ਗਤ ਪਾਏ। ਦਾਸ ਨੇ ਇੱਕ ਕੱਲ ਬੇਨਤੀ ਕੀਤੀ ਸੀ, ਦੋ ਮਿੰਟ ਤੁਹਾਡੇ ਨਾਮ ਜਪਣ ਵਾਲਿਆਂ ਵਾਸਤੇ ਲੈ ਲਓ ਕਿ ਨਾਮ ਕੀ ਆ। ਮੈਂ ਗੱਲ ਕੀਤੀ ਸੀ ਕਿ ਨਾਮ ਜਪਣ ਵਾਲੇ ਹੀ ਕੁਰਬਾਨੀਆਂ ਕਰਦੇ ਆ। ਕੱਲ ਦਾਸ ਨੇ ਇੱਕ ਬੇਨਤੀ ਕੀਤੀ ਸੀ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਸਤ ਸੰਗਤ ਉਹ ਹੈ ਜਿੱਥੇ ਨਾਮ ਦਾ ਚਰਚਾ ਹੈ, ਤੇ ਨਾਮ ਕੀ ਹੈ? ਨਾਮ ਹੈ ਪਰਮਾਤਮਾ ਦਾ ਹੁਕਮ, ਹੁਕਮ ਦੀ ਸੋਝੀ ਆਉਂਦੀ ਹੈ ਸਤਿਗੁਰੂ ਕੋਲੋਂ, ਤੇ ਸਤਿਗੁਰੂ ਹੈ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇੱਕ ਦਲੀਲ ਹੋਰ ਦਾਸ ਨੇ ਬੇਨਤੀ ਕੀਤੀ ਸੀ, ਗੁਰਬਾਣੀ ਵਰਤੀ ਜਗ ਅੰਦਰ, ਇਸ ਬਾਣੀ ਤੇ ਹਰ ਨਾਮ ਪਾਏਗਾ, ਗੁਰਬਾਣੀ ਵਿੱਚੋਂ ਨਾਮ ਦੀ ਪ੍ਰਾਪਤੀ ਹੈ, ਸ਼ਬਦ ਵਿੱਚੋਂ ਨਾਮ ਦੀ ਪ੍ਰਾਪਤੀ ਹੈ, ਤੇ ਨਾਮ ਹੈ ਪਰਮਾਤਮਾ ਦਾ ਹੁਕਮ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਦੋ ਚਾਰ ਦਲੀਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਯਤਨ ਕਰਾਂ, ਗੁਰੂ ਬਖਸ਼ਿਸ਼ ਕਰੇ, ਕਿ ਤਿੰਨੇ ਚੀਜ਼ਾਂ ਕੀ ਨੇ? ਨਾਮ, ਸ਼ਬਦ, ਹੁਕਮ, ਬਾਣੀ। ਜਪਜੀ ਸਾਹਿਬ ਦੀ ਬਾਣੀ ਪੜੋਗੇ ਤੇ ਜਪਜੀ ਸਾਹਿਬ ਚ ਪਤਾ ਮਹਾਰਾਜ ਕੀ ਕਹਿੰਦੇ? ਜਪਜੀ ਸਾਹਿਬ ਚ ਪਾਤਸ਼ਾਹ ਕਹਿੰਦੇ ਜਿੰਨਾ ਪਰਮਾਤਮਾ ਨੇ ਸੰਸਾਰ ਦਾ ਪਸਾਰਾ ਪਸਾਰਿਆ ਆ ਉਹ ਹੁਕਮ ਨਾਲ ਪਸਾਰਿਆ,
ਜਿੰਨਾ ਸੰਸਾਰ ਪਰਮਾਤਮਾ ਨੇ ਸਿਰਜਿਆ, ਜਿੰਨਾ ਆਕਾਰ ਪਰਮਾਤਮਾ ਨੇ ਬਣਾਇਆ ਕਾਇਨਾਤ ਦਾ, ਇਹ ਹੁਕਮ ਨਾਲ ਬਣਾਇਆ। ਹੁਣ ਧਿਆਨ ਦਿਓ, ਇਹ ਚਾਰੇ ਗੱਲਾਂ ਇੱਕ ਹੋ ਜਾਣਗੀਆਂ। ਜਪਜੀ ਸਾਹਿਬ ਪੜ੍ਹਦੇ ਆ, ਮਹਾਰਾਜ ਕਹਿੰਦੇ ਹੁਕਮੀ ਹੋਮਨ ਆਕਾਰ, ਹੁਕਮ ਨਾ ਕਹਿਆ ਜਾਈ। ਜਿੰਨਾ ਪਰਮਾਤਮਾ ਨੇ ਪਸਾਰਾ ਪਸਾਰਿਆ, ਇਹ ਕਾਹਦੇ ਨਾਲ ਪਸਾਰਿਆ? ਆਪਣੇ ਹੁਕਮ ਨਾਲ। ਮਾਰੂ ਰਾਗ ਪੜੋ, ਜਪਜੀ ਸਾਹਿਬ ਚ ਆਇਆ ਹੁਕਮ ਨਾਲ ਪਸਾਰਾ ਪਸਾਰਿਆ। ਮਾਰੂ ਰਾਗ ਪੜੋ, ਮਹਾਰਾਜ ਕਹਿੰਦੇ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸੰਸਾਰ ਦੀ ਉਤਪਤੀ, ਸੰਸਾਰ ਨੂੰ ਪੈਦਾ